दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परदास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है हिंदुओं दे वल्लों ते तुरकां दे वल्लों विरोध किया गया संगतां दा पाव के बड़ा चिड़ाया कईयां ने बड़ा तंग किया संगत नूं सतगुरां दे चरणां दे विच साध संगत ने अर्ज कीती है कि सच्चे पातशाह रस्ते दे विच हिंदू ते तुरक आउंदिआं जांदिआं बड़ा तंग करदे ने सतगुरु गोविंद सिंह सच्चे पातशाह जी फिर उन्हां नूं सिख्या देंदे ने सतगुरु गोविंद सिंह सच्चे पातशाह जी कहिंदे ने कि जदों तुसीं रस्ते ते चलदे हो ते फिर तुहाडे कोल कोई हथियार हुंदा नहीं है तुसीं शस्त्रां तों सखणे हुंदे हो इस करके भावें कि तुसीं महाबली हो पर जिहदे हथ दे विच हथियार नहीं हुंदा ओह महाबली भी दीना वर्गा ही लगदा गमन बदेश शस्त्र नहीं राखो जेह बाबिन जवाब किम पाखो सतगुरु जी संगत नूं कहिंदे ने कि जदों तुसीं विदेश दे विच भाव के इधर उधर विचरदे हो देश दे विच जां इत्थे आनंदपुर दे विच आउंदे हो ते तुसीं अपने कोल हथियार धारण नहीं करदे इस करके लोकां दा साहस वध जांदा है विरोधियां दा ओह तुहानूं तंग करदे ने जेहबा बिन जवाब किम पाखो सतगुरु गोविंद सिंह सच्चे पातशाह जी कहिंदे ने कि जिस तरीके दे नाल किसे नूं गल कहण दे वास्ते जीव दी लोड़ पैंदी है जिस तरह के जीव तों बगैर किसे नूं कोई भी जवाब दित्ता नहीं जा सकदा इसे तरीके दे नाल सतगुरु जी कहिंदे ने कि हथियारां तों बगैर भी वैरियां दा मुंह भन्निया नहीं जा सकदा उन्हां नूं डर दित्ता नहीं जा सकदा जिस तरह के जीव दी लोड़ पैंदी है बोलन दे वास्ते किसे नूं तर्जना दे वास्ते इसे तरह सतगुरु जी कहिंदे ने कि हथियारां दी भी लोड़ है शस्त्र समेत शतर जो हेरे शक्त बिना न प्रहार बड़े रे सतगुरु जी कहिंदे ने कि शस्त्र समेत तुहानूं वेख के जिहड़े शत्रु ने उन्हां दी ताकत नहीं कि तुहाडे उत्ते ओह वड्डा हल्ला कर सकन जां तुहानूं कुछ कह सकन शक्त बिना ना प्रहार बड़ेर है भाव के शक्तिहीन हो जाणगे वैरी ओह तुहाडे ते वार कदे नहीं करनगे जे प्रहार होए करो लड़ाई ले हो विजय गुर हो हे सहाई इस करके सतगुरु जी कहिंदे ने कि अज तों बाद तुसीं कदे भी आनंदपुर दे विच आओ ते हथियारां नूं नाल लैके आउणा है। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕੋਈ ਅੱਗੋਂ ਪ੍ਰਹਾਰ ਕਰੇ ਤੇ ਫੇਰ ਉਹਦੇ ਨਾਲ ਤੁਸੀਂ ਲੜਾਈ ਕਰਨੀ ਹੈ, ਜਿੱਤ ਦੀ ਪ੍ਰਾਪਤੀ ਕਰਨੀ ਹੈ ਵਿਰੋਧੀਆਂ ਤੋਂ, ਗੁਰੂ ਤੁਹਾਡੇ ਸਹਾਇਕ ਬਣਨਗੇ। ਅਬ ਕੇ ਮੇਲੇ ਦਰਸ਼ਨ ਆਵੋ, ਆਪਣੇ ਅੰਗਣ ਸ਼ਸਤਰ ਲਗਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਦੁਬਾਰਾ ਜਦੋਂ ਤੁਸੀਂ ਕਿਸੇ ਵੀ ਮੇਲੇ ਦੇ ਵਿੱਚ ਦਰਸ਼ਨ ਕਰਨ ਦੇ ਵਾਸਤੇ ਆਵੋਗੇ ਤੇ ਆਪਣਾ ਸਰੀਰ ਦੇ ਅੰਗਾਂ ਦੇ ਉੱਤੇ ਹਥਿਆਰਾਂ ਨੂੰ ਸਜਾ ਕੇ ਆਇਓ। ਸਭ ਯੁਗ ਮਹਿਮਾ ਸ਼ਸਤਰ ਮਹਾਨ, ਕਲਮ ਅਤਿਸ਼ ਖੜਕ ਪਰ ਦਾਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਹੀ ਯੁੱਗਾਂ ਦੇ ਵਿੱਚ ਜਿਹੜੀ ਹਥਿਆਰਾਂ ਦੀ ਮਹਿਮਾ ਹੈ ਉਹ ਵੱਡੀ ਤੋਂ ਵੱਡੀ ਰਹੀ ਹੈ, ਇਸੇ ਤਰੀਕੇ ਦੇ ਨਾਲ ਕਲ ਯੁੱਗ ਦੇ ਵਿੱਚ ਵੀ ਮੰਨੋ ਕਿ ਖੜਕ ਹੀ ਪ੍ਰਧਾਨ ਹੈ, ਤਲਵਾਰ ਹੀ ਪ੍ਰਧਾਨ। ਪੇਖੈ ਪ੍ਰਤਾਪ ਦਬ ਕਰ ਜਾਵੇ, ਮਿਤ ਛਤਰ ਸਭ ਮਿਲ ਹਰ ਖਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੁਹਾਡੇ ਵੱਡੇ ਪ੍ਰਤਾਪ ਨੂੰ ਦੇਖਣਗੇ ਤੇ ਜਿੰਨੇ ਵੀ ਤੁਹਾਡੇ ਵੈਰੀ ਨੇ ਉਹ ਸਾਰੇ ਦੇ ਸਾਰੇ ਦਬੇ ਜਾਣਗੇ। ਇਸ ਤਰੀਕੇ ਦੇ ਨਾਲ ਤੁਸੀਂ ਸ਼ਤਰੂਆਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਕੇ ਮਿੱਤਰਾਂ ਦੇ ਨਾਲ ਮਿਲ ਕੇ ਖੁਸ਼ੀ ਲੈ ਸਕਦੇ। ਨਿਤ ਪ੍ਰਤੀ ਸ਼ਸਤਰ ਕਰੋ ਅਭਿਆਸ, ਦੋਨੋ ਲੋਕ ਦੇਤ ਸੁਖ ਰਾਸ। ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ ਕਿ ਤੁਸੀਂ ਹਮੇਸ਼ਾ ਸ਼ਸਤਰਾਂ ਦਾ ਅਭਿਆਸ ਕਰਿਆ ਕਰੋ, ਕਿਉਂਕਿ ਦੋਵਾਂ ਲੋਕਾਂ ਦੇ ਵਿੱਚ ਇਹੀ ਸੁਖਾਂ ਦੀ ਰਾਸ ਦਿੰਦੇ। ਸਮਖ ਮਾਰੇ ਤੇ ਸੁਰਗ ਸਿਧਾਵੇ, ਸੁਖ ਕੋ ਅਨਕ ਪ੍ਰਕਾਰ ਬਿਹਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਸੂਰਮਾ ਲੜਦਾ ਹੋਇਆ ਸ਼ਹੀਦ ਹੋ ਜਾਂਦਾ ਉਹ ਸਵਰਗਾਂ ਦੀ ਪੁਰੀ ਦੇ ਵਿੱਚ ਜਾਂਦਾ। ਸੁਖ ਕੋ ਅਨਕ ਪ੍ਰਕਾਰ ਬਿਹਾਵੇ, ਭਾਵ ਕੇ ਅਨੇਕ ਪ੍ਰਕਾਰ ਦੇ ਸੁਖਾਂ ਦੇ ਵਿੱਚ ਬੀਤਦੀ ਹੈ ਉਹਦੀ ਉਮਰ, ਭਾਵ ਕੇ ਉਹ ਸੁਖਾਂ ਨੂੰ ਭੋਗਦਾ। ਜੀਵਤ ਜੀਤੈ ਛਤਰ ਬਡੇਰੇ, ਮਹਿਮਾ ਸੁਖ ਕੋ ਭੋਗ ਕਨੇਰੇ। ਜਿਹੜਾ ਸੂਰਮਾ ਰਣਭੂਮੀ ਦੇ ਵਿੱਚ ਸ਼ਹੀਦ ਹੁੰਦਾ ਉਹਨੂੰ ਅਗਲੇ ਲੋਕ ਦੇ ਵਿੱਚ ਸੁਖ ਮਿਲਦੇ ਨੇ, ਤੇ ਜਿਹੜਾ ਇਸ ਲੋਕ ਦੇ ਵਿੱਚ ਵੈਰੀਆਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਕੇ ਜਿਉਂਦਾ ਰਹਿੰਦਾ ਉਹਨੂੰ ਧਰਤੀ ਦੇ ਸੁਖ ਮਿਲਦੇ ਨੇ। ਸ਼ਾਸਤਰ ਮਹਾਤਮ ਮਹਾ ਮਹਾਨੋ, ਯਾਂ ਤੇ ਸ਼ਸਤਰ ਗਹਿਣ ਕੋ ਠਾਨੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸ ਕਰਕੇ ਹਥਿਆਰਾਂ ਦੀ ਸ਼ਸਤਰਾਂ ਦੀ ਜਿਹੜੀ ਮਹਿਮਾ ਹੈ ਉਹ ਬਹੁਤ ਵੱਡੀ ਤੋਂ ਵੱਡੀ ਹੈ, ਇਸ ਕਰਕੇ ਤੁਸੀਂ ਹਥਿਆਰਧਾਰੀ ਬਣੋ। ਸੁਣ ਕਰ ਸ੍ਰੀ ਸਤਿਗੁਰ ਉਪਦੇਸ਼, ਭਈ ਸੰਗਤਾਂ ਬਿਦਾਇਆ ਸ਼ੇਸ਼। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਤੋਂ ਐਸਾ ਉਪਦੇਸ਼ ਸੰਗਤ ਨੇ ਸੁਣਿਆ ਤੇ ਉਪਦੇਸ਼ ਨੂੰ ਸੁਣ ਕੇ ਸਾਰੀ ਦੀ ਸਾਰੀ ਸੰਗਤ ਫਿਰ ਵਾਪਸ ਪਰਤ ਗਈ ਆਪੋ ਆਪਣਿਆਂ ਇਲਾਕਿਆਂ ਦੇ ਵਿੱਚ। ਆਪਣੇ ਸਦਨ ਗਏ ਸੁਖ ਪਾਏ, ਪੁਣ ਸੰਚੈ ਹਥਿਆਰ ਕਰਾਏ। ਸੁਖ ਦੇ ਨਾਲ ਆਪਣੇ ਘਰਾਂ ਦੇ ਵਿੱਚ ਪਹੁੰਚੇ ਨੇ ਤੇ ਫਿਰ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਉਹਨਾਂ ਨੇ ਹਥਿਆਰ ਇਕੱਤਰ ਕੀਤੇ। ਕਿਤਕ ਮਾਸ ਕੇ ਬਿਤੇ ਪਿਛਾਰੀ, ਗੁਰ ਦਰਸ਼ਨ ਕੀ ਅਸ ਤਿਆਰੀ। ਥੋੜੇ ਮਹੀਨਿਆਂ ਤੋਂ ਬਾਅਦ ਫਿਰ ਸੰਗਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਇੱਛਾ ਨੂੰ ਧਾਰਨ ਕੀਤਾ ਤੇ ਆਨੰਦਪੁਰ ਆਉਣ ਦੇ ਵਾਸਤੇ ਤਿਆਰੀ ਕੀਤੀ। ਨਿਜ ਨਿਜ ਅੰਗਣ ਸ਼ਸਤਰ ਲਗਾਏ, ਖੜਗ ਗਾਤਰੇ ਸਿਪਰ ਉਠਾਏ। ਸਾਰਿਆਂ ਨੇ ਆਪੋ ਆਪਣੇ ਅੰਗਾਂ ਦੇ ਉੱਤੇ ਹਥਿਆਰਾਂ ਨੂੰ ਸਜਾਇਆ ਹੈ, ਕਿਸੇ ਨੇ ਆਪਣੇ ਗਾਤਰੇ ਤਲਵਾਰ ਨੂੰ ਧਾਰਨ ਕੀਤਾ ਤੇ ਹੱਥ ਦੇ ਵਿੱਚ ਢਾਲ ਫੜੀ। ਕਿਨੂ ਤਰਕਸ਼ ਗਹੀ ਕਮਾਨ, ਪੇਸ਼ ਕਬਜ਼ ਜਮਦਾਰ ਮਹਾਨ। ਕਵੀ ਜੀ ਲਿਖਦੇ ਨੇ ਕਿ ਕਿਸੇ ਨੇ ਹੱਥ ਦੇ ਵਿੱਚ ਕਮਾਨ ਨੂੰ ਧਾਰਨ ਕੀਤਾ ਹੈ, ਮੋਢੇ ਦੇ ਨਾਲ ਤੀਰਾਂ ਦਾ ਭਰ ਕੇ ਪੱਥਾ ਟੰਗਿਆ ਹੈ। ਇਸ ਤੋਂ ਇਲਾਵਾ ਕਿਸੇ ਨੇ ਪੇਸ਼ ਕਬਜ਼ ਫੜੀ ਹੈ, ਫਾਰਸੀ ਦਾ ਲਫ਼ਜ਼ ਹੈ ਪੇਸ਼ ਕਬਜ਼। ਦਰਅਸਲ ਕਟਾਰ ਨੂੰ ਹੀ ਆਖਿਆ ਜਾਂਦਾ ਹੈ, ਜਿਹੜੀ ਸਿੱਧੀ ਕਟਾਰ ਹੁੰਦੀ ਹੈ ਉਸ ਨੂੰ ਆਖਿਆ ਜਾਂਦਾ ਹੈ ਪੇਸ਼ ਕਬਜ਼। ਜਿਸ ਤਰ੍ਹਾਂ ਕਿ ਤਲਵਾਰ ਵੀ ਦੋ ਕਿਸਮ ਦੀ ਹੁੰਦੀ ਹੈ, ਇੱਕ ਸਿੱਧੀ ਹੁੰਦੀ ਹੈ ਇੱਕ ਟੇਢੀ ਤਲਵਾਰ ਹੁੰਦੀ ਹੈ, ਜਿਹੜੀ ਕਟਾਰ ਹੈ ਉਹ ਵੀ ਦੋ ਕਿਸਮ ਦੀ ਹੈ, ਇੱਕ ਸਿੱਧੀ ਹੈ ਤੇ ਦੂਸਰੀ ਮੁੜਵੀਂ। ਪੇਸ਼ ਕਬਜ਼ ਉਸ ਕਟਾਰ ਦਾ ਨਾਮ ਹੈ ਜਿਹੜੀ ਸਿੱਧੀ ਹੈ। ਜਮ ਤਾੜ ਮਹਾਨ, ਇਸ ਤੋਂ ਅੱਗੇ ਕਵੀ ਜੀ ਜਮਦਾੜ ਦੀ ਗੱਲ ਕਰਦੇ ਨੇ, ਜਿਹਨੂੰ ਕਿ ਜਮ ਧਰ ਵੀ ਆਖਿਆ ਜਾਂਦਾ। ਇਹ ਵੀ ਇੱਕ ਕਟਾਰ ਹੈ ਪਰ ਇਹਦੀ ਜਿਹੜੀ ਨੋਕ ਹੈ ਉਹ ਮੁੜਵੀਂ ਹੁੰਦੀ ਹੈ, ਭਾਵ ਕਿ ਟੇਢੀ ਜਿਹੜੀ ਕਟਾਰ ਹੈ ਉਹਨੂੰ ਜਮਦਾੜ ਕਹਿੰਦੇ ਨੇ। ਸਮ ਸੈਣਾ ਕੇ ਸੰਗਤ ਹੋਈ, ਗਮਨ ਮਗ ਦੇਖਤ ਸਭ ਕੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਜਿਹੜੀ ਸੰਗਤ ਹੈ ਉਹ ਇੱਕ ਸੈਣਾ ਦੀ ਤਰ੍ਹਾਂ ਸੋਭਾ ਪਾ ਰਹੀ ਹੈ, ਫਿਰ ਚੱਲ ਪਈ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਦੇ ਲਈ। ਹਿੰਦੂ ਤੁਰਕ ਅਲਪ ਜਿਹੇਰ, ਤ੍ਰਾਸਤ ਹੋਏ ਸਕੈ ਨਹੀਂ ਨਿਰੈ। ਜਿਹੜੇ ਕਿ ਤੰਗ ਕਰਦੇ ਸਨ, ਚਿੜਾਉਂਦੇ ਸਨ, ਹਿੰਦੂ ਤੁਰਕ ਅਲਪ ਜਿਹੇਰ, ਇਸ ਵੇਲੇ ਜਿਹੜੇ ਹਿੰਦੂ ਤੇ ਤੁਰਕ ਜਦੋਂ ਇਹਨਾਂ ਨੂੰ ਦੇਖਦੇ ਨੇ, ਤ੍ਰਾਸਤ ਹੋਏ ਸਕੇ ਨਹੀਂ ਨੇੜੇ, ਇਹਨਾਂ ਤੋਂ ਡਰ ਲੱਗਦਾ ਹੈ, ਕਿਉਂਕਿ ਇਸ ਵਾਰੀ ਜਿਹੜੀ ਸੰਗਤ ਹੈ ਹਥਿਆਰਾਂ ਦੀ ਧਾਰਨੀ ਹੈ, ਇਸ ਕਰਕੇ ਉਹ ਲਾਗੇ ਨਹੀਂ ਆਉਂਦੇ। ਜਿਸ ਥਲ ਬ੍ਰਿੰਦ ਹਿੰਦ ਕੈ ਤੁਰਕਾ, ਤਹਿਰਣ ਕਰੈ ਧਾਰ ਬਰ ਗੁਰਕਾ। ਪਰ ਜਿੱਥੇ ਬਹੁਤੇ ਹਿੰਦੂ ਤੇ ਬਹੁਤੇ ਤੁਰਕ ਮਿਲੇ, ਉਹਨਾਂ ਨੇ ਫਿਰ ਚੜਾਉਣ ਦੀ ਕੋਸ਼ਿਸ਼ ਕੀਤੀ, ਸੰਗਤ ਦੇ ਨਾਲ ਛੇੜਖਾਨੀ ਕੀਤੀ, ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦਾ ਬਲ ਧਾਰਨ ਕਰਕੇ ਸੰਗਤ ਨੇ ਉਹਨਾਂ ਦੇ ਨਾਲ ਲੜਾਈ ਕੀਤੀ। ਕੇਤਕ ਸਿੱਖ ਮਾਰੇ ਲਾਰ ਤਾਂ, ਹਿੰਦੂ ਤੁਰਕ ਹਤੇ ਨਰ ਜਹਾਂ। ਕਵੀ ਜੀ ਲਿਖਦੇ ਨੇ ਕਿ ਉਸ ਲੜਾਈ ਦੇ ਵਿੱਚ ਬਹੁਤੇ ਸਾਰੇ ਸਿੱਖ ਲੜਦੇ ਹੋਏ ਮਰ ਗਏ, ਬਹੁਤੇ ਸਾਰੇ ਹਿੰਦੂ ਤੇ ਤੁਰਕ ਵੀ ਉਸ ਰਣਭੂਮੀ ਦੇ ਵਿੱਚ ਮਰੇ। ਕੇਤਕ ਕਾਇਲ ਗ੍ਰਾਮਣ ਛੋੜੇ, ਬਚੇ ਸੋਆਏ ਸ੍ਰੀ ਗੁਰ ਓਰੇ। ਕਈ ਜਿਹੜੇ ਜ਼ਖਮੀ ਹੋ ਚੁੱਕੇ ਸਨ ਉਹਨਾਂ ਨੂੰ ਵਾਪਸ ਘਰਾਂ ਦੇ ਵਿੱਚ ਛੱਡਿਆ ਗਿਆ ਹੈ, ਜਿਹੜੇ ਬਚੇ ਤੇ ਫੇਰ ਸਤਿਗੁਰਾਂ ਦੇ ਵੱਲ ਉਹ ਅਪੜੇ। ਪਹੁੰਚੇ ਪੁਰ ਆਨੰਦ ਗੁਰ ਦਰਸੇ, ਧਾਰੇ ਹਰਖ ਪਗ ਪੰਕਜ ਪਰਸੇ। ਆਨੰਦਪੁਰ ਨਗਰੀ ਦੇ ਵਿੱਚ ਪਹੁੰਚੇ ਨੇ, ਸਤਿਗੁਰਾਂ ਦਾ ਆਣ ਕੇ ਦਰਸ਼ਨ ਕੀਤਾ ਹੈ, ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਸਾਰਿਆਂ ਨੇ ਨਮਸਕਾਰ ਕੀਤੀ ਹੈ ਖੁਸ਼ੀ ਨੂੰ ਧਾਰਨ ਕਰਕੇ। ਜਿਮ ਮਾਰਗ ਮੈਂ ਮੱਚੀ ਲੜਾਈ, ਸਾਗਰੀ ਸਤਿਗੁਰ ਨਿਕਟ ਸੁਨਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਰਸਤੇ ਦੇ ਵਿੱਚ ਲੜਾਈ ਹੋਈ ਸੀ, ਉਹ ਸਾਰੀ ਜਿਹੜੀ ਵਾਰਤਾ ਹੈ ਉਹ ਸੰਗਤ ਨੇ ਸਤਿਗੁਰਾਂ ਨੂੰ ਸੁਣਾਈ। ਸੁਣ ਸ੍ਰੀ ਕਲਗੀ ਧਰ ਹਰ ਖਾਏ, ਸਿੱਖਣ ਕੇ ਉਤਸਾਹ ਵਧਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਿਥਿਆ ਨੂੰ ਸੁਣਿਆ ਤੇ ਪ੍ਰਸੰਨ ਹੋਏ, ਸਤਿਗੁਰਾਂ ਨੇ ਸਿੱਖਾਂ ਦੇ ਮਨ ਦੇ ਵਿੱਚ ਹੋਰ ਵੀ ਜ਼ਿਆਦਾ ਉਤਸ਼ਾਹ ਵਧਾਇਆ। ਹਿਮ ਹੀ ਸ਼ਸਤਰਨ ਸੋ ਬਣ ਆਵੇ, ਡਰੇ ਬਹੁਰ ਨਹੀਂ ਨਰ ਕਰਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸੇ ਤਰੀਕੇ ਦੇ ਨਾਲ ਹਥਿਆਰਾਂ ਦੇ ਨਾਲ ਹੀ ਬਣ ਆਵੇਗੀ, ਡਰੇ ਬਹੁਰ ਨਹੀਂ ਨਰ ਕਰਾਵੇ, ਭਾਵ ਕੇ ਵੈਰੀ ਦਬਕ ਜਾਣਗੇ, ਡਰ ਜਾਣਗੇ ਤੇ ਫਿਰ ਕਦੇ ਐਸਾ ਨਹੀਂ ਕਰਨਗੇ। ਇਸ ਕਰਕੇ ਤੁਸੀਂ ਬਹੁਤ ਚੰਗਾ ਕੀਤਾ, ਮੇਰੀ ਗੱਲ ਨੂੰ ਮੰਨਿਆ ਤੇ ਜਿਹੜੇ ਤੁਹਾਨੂੰ ਚੜਾਉਂਦੇ ਸਨ, ਤੰਗ ਕਰਦੇ ਸਨ, ਉਹਨਾਂ ਦਾ ਸਾਹਮਣਾ ਕੀਤਾ। ਸੁਣ ਸਤ ਗੁਰ ਤੇ ਸਿੱਖਿਆ ਸਾਰੇ, ਸਵਣ ਸਿੱਖ ਗਣ ਸ਼ਸਤਰ ਸੰਵਾਰੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਸਿੱਖਿਆ ਨੂੰ ਮੰਨਿਆ ਹੈ, ਸਾਰਿਆਂ ਸਿੱਖਾਂ ਨੇ ਹਥਿਆਰਾਂ ਦੀ ਸੰਭਾਲ ਕੀਤੀ। आमें दर्शन की कर आसा नहीं काल को तारे त्रासा। नित्ता प्रति संगत आउंदी ते जांदी है सतगुरां दे दर्शनां दी आशा नूं धारण करके। पर कवि जी लिखदे नहीं काल को तारे त्रासा, भाव के काल दा किसे भी तरीके दे नाल ओह डर धारण नहीं करदे। अपर तीन दिश ते नारे आए सेना के सम शस्त्र सजाए। इसे तरीके दे नाल कवि जी लिखदे ने के तिन्ना दिशा दे जेड़े सतगुरां दे सेवक सन ओ सेना दे वांग हथियारां नूं सजा के सतगुरां दे दर्शनां दे वास्ते पहुंचे ते दर्शन करके वापस परते। ते एकतर सिख पश्चिम वासी खड़ग से पर राख निज पासी। कवि संतोख सिंह जी लिखदे ने एक समय पश्चिम दे रहण वाले जेड़े सिख सन ਉਹਨਾਂ ਨੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਣਾ ਸੀ, ਉਹ ਵੀ ਹਥਿਆਰਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਵੱਲ ਚੱਲ ਪਏ। ਬ੍ਰਿੰਦ ਬ੍ਰਿੰਦ ਹੋਏ ਆਵਤ ਮਗ ਮੈਂ ਸਿੱਖ ਸੂਰ ਮੇ ਬਿਦ ਤੇ ਜਗ ਮੈਂ। ਭਾਵ ਕੇ ਟੋਲਿਆਂ ਦੇ ਟੋਲੇ ਬਣ ਕੇ ਜਿਹੜੇ ਸੇਵਕ ਨੇ ਉਹ ਰਸਤੇ ਦੇ ਉੱਤੇ ਚੱਲਿਆ ਕਰਦੇ ਸਨ। ਸਿੱਖ ਸੂਰ ਮੇ ਬਿਦ ਤੇ ਜਗ ਮੈਂ, ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਿੱਖ ਸੂਰਮੇ ਬਹੁਤ ਹੀ ਜ਼ਿਆਦਾ ਪ੍ਰਗਟ ਹੋਏ। ਕਰਤ ਭਜਨ ਕੋ ਪ੍ਰੇਮ ਵਧਾਵੇ ਚਾਂਪੈ ਮਗ ਜੋ ਮਗ ਥੱਕ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਜਿਹੜੇ ਸਿੱਖ ਨੇ ਇੱਕ ਦੂਜੇ ਦੇ ਨਾਲ ਬੜਾ ਪ੍ਰੇਮ ਕਰਦੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦਾ ਦਿੱਤਾ ਹੋਇਆ ਪਰਮੇਸ਼ਰ ਦਾ ਨਾਮ ਜਪਦੇ ਨੇ, ਭਾਵ ਕੇ ਭਜਨ ਕਰਦੇ ਨੇ। ਚਾਂਪੈ ਪਗ ਜੋ ਮਗ ਥੱਕ ਜਾਵੇ, ਜਦੋਂ ਕਿਤੇ ਆਉਣਾ ਹੁੰਦਾ ਦਰਸ਼ਨਾਂ ਦੇ ਵਾਸਤੇ ਫਿਰ ਪੈਦਲ ਚੱਲ ਕੇ ਆਉਣਾ ਹੁੰਦਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਕਈਆਂ ਦੇ ਪੈਰ ਥੱਕ ਜਾਂਦੇ ਨੇ, ਲੱਤਾਂ ਦੁਖਣ ਲੱਗ ਜਾਂਦੀਆਂ ਨੇ, ਇਸ ਕਰਕੇ ਨਾਲ ਦੇ ਸਿੱਖ ਉਹਨਾਂ ਦੀ ਮੁੱਠੀ ਚਾਪੀ ਵੀ ਕਰਦੇ ਨੇ ਜਿਹੜੇ ਥੱਕ ਜਾਂਦੇ ਨੇ। ਭਾਉ ਪਰਸ ਪਰ ਭਾਇ ਅਧਕਾਈ ਨਿਜ ਕਰ ਸਿੱਖ ਸਿੱਖ ਕੇ ਮੁਖ ਪਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਸ ਪਰ ਭਾਵ ਕੇ ਇੱਕ ਦੂਜੇ ਦੇ ਵਿੱਚ ਬੜਾ ਪ੍ਰੇਮ ਜ਼ਿਆਦਾ ਹੈ। ਨਿਜ ਕਰ ਸਿੱਖ ਸਿੱਖ ਕੇ ਮੁਖ ਪਾਈ, ਭਾਵ ਕੇ ਆਪਣੇ ਹੱਥੀ ਸਿੱਖ ਇੱਕ ਦੂਜੇ ਨੂੰ ਭੋਜਨ ਵੀ ਛਕਾਉਂਦੇ। ਆਪਸ ਮੈਂ ਮਰਦਤ ਹੈ ਅੰਗ ਮੱਜਣ ਕਰਾਵੇਂ ਹਿਤ ਕੇ ਸੰਗ। ਆਪਸ ਦੇ ਵਿੱਚ ਇੱਕ ਦੂਜੇ ਦੀ ਥਕਾਨ ਲਾਉਣ ਦੇ ਵਾਸਤੇ ਇੱਕ ਦੂਜੇ ਨੂੰ ਮਾਲਸ਼ਾਂ ਵੀ ਕਰਦੇ ਨੇ। ਮੱਜਣ ਕਰਾਵੇਂ ਹਿਤ ਕੇ ਸੰਗ, ਇੱਕ ਦੂਜੇ ਦਾ ਪਾਣੀ ਦੇ ਨਾਲ ਇਸ਼ਨਾਨ ਵੀ ਕਰਵਾਉਂਦੇ ਨੇ। ਸਿੱਖ ਕੇ ਲੈ ਸਿੱਖ ਵਸਤਰ ਪਖਾਰੇ ਹੱਸ ਕਰ ਮਿਲੇ ਪ੍ਰੇਮ ਔਰ ਤਾਰੇ। ਇਸ ਤੋਂ ਇਲਾਵਾ ਕੋਈ ਸਿੱਖ ਕਿਸੇ ਦੂਸਰੇ ਸਾਥੀ ਸਿੱਖ ਦੇ ਕੱਪੜੇ ਤੱਕ ਵੀ ਧੋ ਦਿੰਦਾ। ਹੱਸ ਕਰ ਮਿਲੇ ਪ੍ਰੇਮ ਔਰ ਤਾਰੇ, ਇੰਨਾ ਜ਼ਿਆਦਾ ਇੱਕ ਦੂਜੇ ਦੇ ਨਾਲ ਸਿੱਖ ਪ੍ਰੇਮ ਕਰਦੇ ਨੇ, ਹਰ ਇੱਕ ਨੂੰ ਹੱਸ ਕੇ ਹੀ ਮਿਲਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਕਿ ਕਈ ਕਈ ਸਿੱਖ ਮੈਨੂੰ ਵੀ ਫਤਿਹ ਬੁਲਾਉਣਾ ਪਾਪ ਸਮਝਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਜਿਹੜਾ ਮੈਨੂੰ ਫਤਿਹ ਨਹੀਂ ਬੁਲਾਉਂਦਾ, ਜਿਹੜਾ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਕਹਿੰਦਾ। ਸਤਿਗੁਰੂ ਜੀ ਕਹਿੰਦੇ ਨੇ ਮੇਰਾ ਵੀ ਸੁਭਾਅ ਕੁਝ ਇਸੇ ਤਰ੍ਹਾਂ ਦਾ, ਮੈਂ ਵੀ ਦੂਜੇ ਪਾਸੇ ਮੂੰਹ ਮੋੜ ਕੇ ਚਲਿਆ ਜਾਣਾ। ਪਰ ਨਾਲ ਦੀ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਵੀ ਕਹਿੰਦੇ ਨੇ ਪਰ ਇਹ ਸਿੱਖੀ ਨਹੀਂ ਹੈ, ਭਾਵ ਕੇ ਸਿੱਖੀ ਦੀ ਇਹ ਰੀਤ ਨਹੀਂ ਹੈ ਕਿ ਕਿਸੇ ਨੂੰ ਹੱਸ ਕੇ ਬੁਲਾਉਣਾ ਨਹੀਂ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਿੱਖੀ ਦੀ ਰੀਤ ਹੈ ਹਰ ਇੱਕ ਨੂੰ ਮਿਲੋ, ਪ੍ਰਸੰਨਤਾ ਦੇ ਨਾਲ ਮਿਲੋ, ਖੁਸ਼ੀ ਦੇ ਨਾਲ ਉਹਦੇ ਨਾਲ ਮੇਲ ਮਿਲਾਪ ਰੱਖੋ। ਹੁਣ ਕਿੰਨਾ ਸੁੰਦਰ ਜਿਹੜਾ ਨਮੂਨਾ ਹੈ ਉਹ ਕਵੀ ਸੰਤੋਖ ਸਿੰਘ ਜੀ ਸਿੱਖੀ ਦਾ ਦੇ ਰਹੇ ਨੇ। ਇੱਕ ਦੂਜੇ ਦੇ ਨਾਲ ਇੰਨਾ ਪ੍ਰੇਮ ਹੈ, ਇੱਕ ਦੂਜੇ ਦੀ ਸੇਵਾ ਕਰਨ ਦੇ ਵਾਸਤੇ ਹਰ ਕੋਈ ਤਤਪਰ ਰਹਿੰਦਾ। ਭੋਜਨ ਇੱਕ ਸਥਾਨ ਸਭ ਕਰ ਹੀ ਕਰ ਅਰਦਾਸ ਧਿਆਨ ਕੋ ਤਰਹੀ। ਜਦੋਂ ਭੋਜਨ ਬਣਾਉਂਦੇ ਨੇ ਇੱਕੋ ਜਗ੍ਹਾ ਦੇ ਉੱਤੇ ਭੋਜਨ ਬਣਦਾ ਹੈ ਤੇ ਫਿਰ ਅਰਦਾਸਾ ਕਰਕੇ ਭੋਜਨ ਛਕਿਆ ਜਾਂਦਾ ਹੈ ਸਤਿਗੁਰਾਂ ਦੇ ਚਰਨਾਂ ਦੇ ਧਿਆਨ ਨੂੰ ਧਾਰਨ ਕਰਕੇ। ਉਠੇ ਪ੍ਰਾਤ ਬੜ ਕਰੈ ਸ਼ਨਾਨ, ਵਸਤ੍ਰ ਸ਼ਸਤ੍ਰ ਤੇ ਹੋਏ ਸਵਧਾਨ। ਇਸੇ ਹੀ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਪੱਛਮ ਦੀ ਜਿਹੜੀ ਸੰਗਤ ਹੈ ਉਹ ਆਨੰਦਪੁਰ ਦੇ ਵੱਲ ਆ ਰਹੀ ਹੈ। ਰਾਤ ਦੇ ਵੇਲੇ ਵਿਸਰਾਮ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ ਤੇ ਫਿਰ ਹਥਿਆਰਾਂ ਦੇ ਧਾਰਨੀ ਬਣ ਕੇ ਅੱਗੇ ਚੱਲ ਪੈਂਦੇ। ਇਮ ਸੁਚੇਤ ਹੋਏ ਮਗਮੋ ਚੱਲੇ, ਜਹਾਂ ਸਿੱਖ ਕਰ ਭਾਉ ਸੋ ਮਿਲੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਸੁਚੇਤੀ ਦੇ ਨਾਲ ਹੁਸ਼ਿਆਰੀ ਦੇ ਨਾਲ ਰਸਤੇ ਦੇ ਵਿੱਚ ਚੱਲਦੇ ਨੇ। ਜਹਾਂ ਸਿੱਖ ਕਰ ਭਾਉ ਸੋ ਮਿਲੇ, ਜਿੱਥੇ ਵੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲਦਾ ਉਹਨੂੰ ਬੜੇ ਪ੍ਰੇਮ ਦੇ ਨਾਲ ਮਿਲਦੇ ਨੇ। ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੈ ਪਾਏ ਜੀ। ਗੁਰਬਾਣੀ ਦਾ ਮਹਾਂਵਾਕ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਗੁਰੂ ਦਾ ਪਿਆਰਾ ਸਿੱਖ ਮਿਲਦਾ ਉਹਨੂੰ ਇੰਨੀ ਨਿਮਰਤਾ ਦੇ ਨਾਲ ਮਿਲੋ ਕਿ ਉਹਦੇ ਚਰਨਾਂ ਦੇ ਨਾਲ ਹੱਥਾਂ ਦਾ ਸਪਰਸ਼ ਕਰੋ, ਭਾਵ ਕਿ ਉਸ ਨੂੰ ਮੱਥਾ ਟੇਕੋ। ਕਵੀ ਜੀ ਲਿਖਦੇ ਨੇ ਰਸਤੇ ਦੇ ਵਿੱਚ ਜਾ ਰਹੇ ਨੇ, ਜਦੋਂ ਵੀ ਕੋਈ ਸਿੱਖ ਮਿਲਦਾ ਬੜੇ ਪ੍ਰੇਮ ਦੇ ਨਾਲ ਉਹਨੂੰ ਸਾਰੇ ਮਿਲਦੇ। ਚਲੈ ਪੰਜਾਬ ਦੇਸ਼ ਮੋ ਆਏ, ਦੇਖ ਬ੍ਰਿੰਦ ਸਿੱਖ ਤੁਰਕ ਰਸਾਏ। ਇਸੇ ਤਰ੍ਹਾਂ ਪੱਛਮ ਦੇ ਸਿੱਖ ਚਲਦਿਆਂ ਚਲਦਿਆਂ ਜਦੋਂ ਪੰਜਾਬ ਦੇ ਇਲਾਕੇ ਦੇ ਵਿੱਚ ਪਹੁੰਚੇ ਨੇ ਤੇ ਬਹੁਤਿਆਂ ਸਾਰਿਆਂ ਤੁਰਕਾਂ ਨੂੰ ਬਹੁਤੇ ਸਾਰੇ ਸਿੱਖ ਵੇਖ ਕੇ ਬੜੀ ਔਖਿਆਈ ਹੋਈ। ਹਿੰਦੂ ਮਿਲ ਮਿਲ ਹਾਸੀ ਠਾਨ, ਬਹੁ ਪ੍ਰਕਾਰ ਕੀ ਨਕਲ ਬਖਾਨ। ਹਿੰਦੂਆਂ ਨੇ ਮਿਲ ਮਿਲ ਕੇ ਬਹੁਤ ਮਜ਼ਾਕ ਕੀਤਾ, ਮਖੌਲ ਉਡਾਇਆ ਤੇ ਬਹੁਤ ਪ੍ਰਕਾਰ ਦੀਆਂ ਨਕਲਾਂ ਉਤਾਰੀਆਂ। ਖਿਜੈ ਤੁਰਕ ਸਿੱਖਣ ਗਣ ਜੋਈ, ਹੋਣ ਹਾਰ ਹੋਵਤ ਹੈ ਸੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਤੁਰਕ ਸਨ ਉਹ ਵੀ ਬਹੁਤ ਹੀ ਜ਼ਿਆਦਾ ਖਿਜੇ ਨੇ ਬਹੁਤੇ ਸਾਰੇ ਸਿੱਖਾਂ ਦੇ ਆਉਂਦੇ ਹੋਏ ਟੋਲੇ ਨੂੰ ਦੇਖ ਕੇ। ਕਵੀ ਜੀ ਲਿਖਦੇ ਨੇ ਹੋਣ ਹਾਰ ਹੋਵਤ ਹੈ ਸੋਈ, ਭਾਵ ਕੇ ਹੋਣ ਹਾਰ ਉਹ ਹੁੰਦੀ ਹੈ ਜਿਹੜੀ ਹਮੇਸ਼ਾ ਹੋ ਕੇ ਰਹਿੰਦੀ। ਕਿਸ ਮਾਨਸ ਕੇ ਬਸ ਮੈਂ ਨਾਹੇ, ਹੋਏ ਅਵਸ਼ ਜੋ ਭਾਵੀ ਆਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਵੀ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ, ਹੋਏ ਅਵਸ਼ ਜੋ ਭਾਵੀ ਆਹੇ, ਜਿਹੜੀ ਭਾਵੀ ਹੈ ਉਹ ਤੇ ਹਮੇਸ਼ਾ ਹੋ ਕੇ ਹੀ ਰਹਿੰਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ, ਸਤਿਗੁਰੂ ਜੀ ਪ੍ਰਮਾਣ ਦਿੰਦੇ ਨੇ, ਅਕਲ ਕਹਿ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀ ਲੜਦੀ। ਸੂਰਤ ਕਹੇ ਮੈਂ ਸਭ ਤੋਂ ਵੱਡੀ, ਮੈਨੂੰ ਖਲਕਤ ਸਜਦਾ ਕਰਦੀ। ਭਾਵੀ ਕਹੇ ਮੈਂ ਸਭ ਤੋਂ ਵੱਡੀ, ਮੈਂ ਜੋ ਚਾਹਾਂ ਸੋ ਕਰਦੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਭਾਵੀ ਐਸੀ ਹੈ ਉਹ ਜੋ ਚਾਹੇ ਸੋ ਕਰਦੀ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੋਏ ਅਵਸ਼ ਜੋ ਭਾਵੀ ਆਹੇ, ਭਾਵ ਕੇ ਜਿਹੜੀ ਭਾਵੀ ਹੈ ਉਹ ਹਮੇਸ਼ਾ ਹੋ ਕੇ ਰਹਿੰਦੀ ਹੈ, ਕੋਈ ਵੀ ਮਨੁੱਖ ਉਸ ਨੂੰ ਟਾਲ ਨਹੀਂ ਸਕਦਾ। ਕਿਤ ਕਿਤ ਨੋਕ ਚੋਕ ਮਗ ਪਾਈ, ਸੁਲਗਤ ਅਗਣ ਅਧਕ ਹੋਏ ਗਈ। ਇਸ ਤਰੀਕੇ ਦੇ ਨਾਲ ਨੋਕ ਚੋਕ ਇੱਕ ਦੂਜੇ ਦੇ ਵਿੱਚ ਬਹੁਤ ਹੀ ਵਧੀਆ, ਭਾਵ ਕੇ ਬੋਲੀ ਠਠੋਲੀ ਬੜੀ ਵਧੀ। ਸੁਲਗਤ ਅਗਨ ਅਧਕ ਹੋਏ ਗਈ, ਭਾਵ ਕੇ ਸਿੱਖਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਅਗਨੀ ਦੀ ਤਰ੍ਹਾਂ ਇਹ ਗੱਲ ਚੁਭਦੀ ਸੀ ਕਿ ਸਾਡਾ ਮਖੌਲ ਉਡਾਉਂਦੇ ਨੇ, ਸਾਡੇ ਨਾਲ ਝੇੜਾ ਬਣਦੇ ਨੇ। ਇਹ ਅਗਨੀ ਰੂਪ ਜਿਹੜੀ ਗੱਲ ਸੀ ਉਹ ਸੁਲਗ ਕੇ ਮਾਨੋ ਕੇ ਵੱਡਾ ਭਾਂਬੜ ਬਲ ਗਈ। ਚਲੇ ਸ਼ਸਤਰ ਕੀ ਨਸ ਕਮ ਸਾਨਾ, ਕਾਟੇ ਗਣ ਸ਼ਤਰੂ ਬਲਵਾਨਾ। ਲੜਾਈ ਤੱਕ ਨੌਬਤ ਪਹੁੰਚੀ, ਫਿਰ ਇੱਕ ਦੂਜੇ ਦੇ ਨਾਲ ਘਮਸਾਨ ਦਾ ਜੰਗ ਕੀਤਾ ਗਿਆ। ਕਵੀ ਜੀ ਲਿਖਦੇ ਨੇ ਕਾਟੇ ਗਣ ਸ਼ਤਰੂ ਬਲਵਾਨਾ, ਭਾਵ ਕੇ ਜਿਹੜੇ ਬਲ ਵਾਲੇ ਬਹੁਤੇ ਵੈਰੀ ਸਨ ਉਹਨਾਂ ਨੂੰ ਕੱਟਿਆ ਸਿੱਖਾਂ ਨੇ। ਗੁਰ ਸਹਾਇਤਾ ਐਸੀ ਕਰੀ, ਜਿਸ ਤੇ ਚਮੂ ਬੈਰੀਅਨ ਦਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਸਹਾਇਤਾ ਕੀਤੀ ਕਿ ਵੈਰੀਆਂ ਦੀ ਜਿਹੜੀ ਚਮੂ ਸੀ ਭਾਵ ਕਿ ਵੈਰੀਆਂ ਦੀ ਜਿਹੜੀ ਫੌਜ ਸੀ ਉਹ ਦਲੀ ਮਲੀ ਗਈ। ਸਿਰ ਤਰ ਕਰ ਕੇ ਧਰਨ ਗਿਰਾਏ ਦੇਖ ਤੇਜ ਪੁਨ ਚਲੇ ਪਲਾਏ, ਭਾਵ ਕੇ ਸਿਰ ਧੜ ਹੱਥ ਵੱਖ ਵੱਖ ਕਰਕੇ ਧਰਤੀ ਤੇ ਉਹਨਾਂ ਵੈਰੀਆਂ ਦੇ ਡੇਗ ਦਿੱਤੇ ਤੇ ਜਦੋਂ ਐਸਾ ਤੇਜ ਦੇਖਿਆ ਤੇ ਫਿਰ ਬਾਕੀ ਦੇ ਦੌੜ ਗਏ। ਬਹੁਰ ਤਰਾਸ ਧਰ ਨੇਰ ਨਾ ਕਰ ਮਰੇ ਹੇਰ ਬਹੁ ਹਿਰਦੈ ਡਰ, ਜਿਹੜੇ ਮਰ ਗਏ ਨੇ ਉਹਨਾਂ ਦੀ ਦੁਰਦਸ਼ਾ ਦੇਖ ਕੇ ਜਿਹੜੇ ਬਾਕੀ ਦੇ ਜਿਉਂਦੇ ਰਹਿੰਦੇ ਨੇ ਉਹ ਅੱਗੇ ਵਧਣ ਦਾ ਹੌਸਲਾ ਹੀ ਧਾਰਨ ਨਹੀਂ ਕਰਦੇ। ਤਿੱਖ ਸਮੂਹ ਕੋ ਸੰਗਤ ਅਰੀ ਨਹੀਂ ਰੋਕੈ ਤਰ ਕਰੀ ਔਰ ਅਰੀ, ਭਾਵ ਕੇ ਇਸ ਤਰੀਕੇ ਦੇ ਨਾਲ ਬਹੁਤੀ ਸਾਰੀ ਸੰਗਤ ਨੂੰ ਦੇਖ ਕੇ ਵੈਰੀ ਅੜੇ ਸਨ, ਵਿਰੋਧੀ ਅੜੇ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਖਦੇੜ ਦਿੱਤਾ। ਕੀਰਤਨ ਕਰਤ ਆਨੰਦਪੁਰ ਔਰ ਮੈਂ ਸੰਗਤ ਪਹੁੰਚੀ ਹੈ ਆਨੰਦ ਮੈਂ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਕੀਰਤਨ ਕਰਦੀ ਹੋਈ ਆਨੰਦਪੁਰ ਨਗਰੀ ਦੇ ਵਿਚ ਬੜੇ ਆਨੰਦ ਦੇ ਨਾਲ ਹੀ ਪਹੁੰਚੀ। ਸ੍ਰੀ ਸਤਿਗੁਰ ਕੋ ਪੂਜਨ ਕਰਿਓ ਤਨ ਮਨ ਧਨ ਅਰਪਣ ਸਭ ਕਰਿਓ, ਸੰਗਤ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦਰਸ਼ਨ ਕੀਤਾ ਹੈ। ਕਵੀ ਜੀ ਲਿਖਦੇ ਨੇ ਤਨ ਮਨ ਧਨ ਅਰਪਣ ਸਭ ਕਰਿਓ, ਸੰਗਤਾਂ ਨੇ ਆਪਣੇ ਤਨ ਨੂੰ ਆਪਣੇ ਮਨ ਨੂੰ ਤੇ ਆਪਣੇ ਧਨ ਨੂੰ ਤਿੰਨਾਂ ਹੀ ਚੀਜ਼ਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿਚ ਸਮਰਪਣ ਕੀਤਾ। ਤਨ ਮਨ ਧਨ ਸਭ ਸੌਭ ਸਰੀਰ, ਗੁਰਬਾਣੀ ਦਾ ਮਹਾਂਵਾਕ ਹੈ ਕਿ ਤਨ ਦੇ ਨਾਲ ਤੇ ਮਨ ਦੇ ਨਾਲ ਧਨ ਦੇ ਨਾਲ ਹਰ ਇੱਕ ਪ੍ਰਕਾਰ ਦੇ ਨਾਲ ਸੇਵਾ ਹੋਣੀ ਚਾਹੀਦੀ ਹੈ। ਕਵੀ ਜੀ ਲਿਖਦੇ ਨੇ ਕਿ ਤਨ ਮਨ ਤੇ ਧਨ ਆਪਣਾ ਸਾਰਾ ਕੁਝ ਸਤਿਗੁਰਾਂ ਦੇ ਚਰਨਾਂ ਦੇ ਵਿਚ ਸੰਗਤਾਂ ਨੇ ਸਮਰਪਣ ਕੀਤਾ। ਖੁਸ਼ੀ ਕਰੀ ਸਤਿਗੁਰ ਬਿਗਸਾਏ ਤੁਮ ਨਿਹਾਲ ਪੇ ਬਾਕ ਲਾਏ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਹੁਤ ਹੀ ਜ਼ਿਆਦਾ ਸੰਗਤ ਦੇ ਉੱਤੇ ਖੁਸ਼ੀ ਕੀਤੀ ਹੈ। ਬਿਗਸ ਕੇ ਭਾਵ ਕੇ ਪ੍ਰਫੁੱਲਤ ਹੋ ਕੇ ਸਤਿਗੁਰਾਂ ਨੇ ਬਚਨ ਕੀਤਾ, ਤੁਮ ਨਿਹਾਲ ਪੇ, ਤੁਸੀਂ ਸਾਰੇ ਦੇ ਸਾਰੇ ਨਿਹਾਲ ਹੋ ਗਏ ਹੋ, ਕਿਰਤਾਰਥ ਹੋ ਗਏ। ਬੂਝੋ ਮਗ ਬਿਰਤਾਂਤ ਕਿਵ ਪਾਇਓ ਜਿਮ ਬੀਤਿਓ ਸਿੱਖਣ ਕਹਿ ਦਇਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤ ਤੋਂ ਪੁੱਛਿਆ ਕਿ ਰਸਤੇ ਦੇ ਵਿਚ ਕੀ ਬਿਰਤਾਂਤ ਵਾਪਰਿਆ। ਕਵੀ ਜੀ ਲਿਖਦੇ ਨੇ ਕਿ ਜਾਣੀ ਜਾਣ ਨੇ ਜਾਣ ਬੁੱਝ ਕੇ ਹੀ ਪੁੱਛਿਆ ਤੇ ਸੰਗਤ ਨੇ ਫਿਰ ਅੱਗੋਂ ਸਾਰਾ ਪ੍ਰਸੰਗ ਸੁਣਾ ਦਿੱਤਾ। ਬੜੀ ਸਪਰਦਾ ਬੜੀ ਗੁਸਾਈ ਤੁਮ ਬਿਨ ਹਮਰੋ ਕੋ ਨਾ ਸਹਾਈ, ਕਹਿੰਦੇ ਨੇ ਸੱਚੇ ਪਾਤਸ਼ਾਹ ਬਹੁਤ ਵੱਡੀ ਜਿਹੜੀ ਈਰਖਾ ਤੇ ਦੁਆਸ਼ ਹੈ ਉਹ ਵਧਿਆ ਹੋਇਆ, ਤੁਮ ਬਿਨ ਹਮਰੋ ਕੋ ਨਾ ਸਹਾਈ, ਸੰਗਤ ਹੱਥ ਜੋੜ ਕੇ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਕੋਈ ਸਾਡਾ ਸਹਾਈ ਨਹੀਂ ਹੈ, ਸਹਾਇਕ ਨਹੀਂ। ਆਵਣ ਜਾਣ ਕਠਣ ਵੱਡ ਪਾਇਓ ਹਿੰਦੂ ਤੁਰਕ ਬੈਰ ਬਦ ਗਇਓ, ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡਾ ਦਰਸ਼ਨ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੋ ਗਿਆ, ਆਉਣਾ ਤੇ ਜਾਣਾ ਬੜਾ ਮੁਸ਼ਕਲ ਹੋ ਗਿਆ, ਕਿਉਂਕਿ ਹਿੰਦੂ ਤੁਰਕ ਬੈਰ ਵੱਧ ਗਏ, ਹਿੰਦੂਆਂ ਦਾ ਤੇ ਤੁਰਕਾਂ ਦਾ ਸਾਡੇ ਨਾਲ ਬਹੁਤ ਜ਼ਿਆਦਾ ਵੈਰ ਵੱਧ ਗਿਆ। ਕੋ ਸਿੱਖ ਮਰੇ ਲੜਾਈ ਲੜ ਕੇ ਰਾਵਰ ਚਰਨ ਧਿਆਨ ਔਰ ਤਰਕੇ, ਕਹਿੰਦੇ ਨੇ ਸੱਚੇ ਪਾਤਸ਼ਾਹ ਕਈ ਹੀ ਸਾਰੇ ਜਿਹੜੇ ਸਿੱਖ ਨੇ ਉਹ ਲੜਾਈ ਦੇ ਵਿਚ ਹੁਣ ਤੱਕ ਮਾਰੇ ਜਾ ਚੁੱਕੇ ਨੇ। ਰਾਵਰ ਚਰਨ ਧਿਆਨ ਔਰ ਤਰਕੈ, ਭਾਵ ਕੇ ਤੁਹਾਡੇ ਚਰਨਾਂ ਦੇ ਧਿਆਨ ਨੂੰ ਧਾਰਨ ਕਰਕੇ ਤੁਹਾਡੇ ਬਚਨ ਨੂੰ ਮੰਨਿਆ ਤੇ ਜਿਹੜਾ ਵੀ ਅੱਗੋਂ ਅੜਿਆ ਉਹਦੇ ਤੇ ਪ੍ਰਹਾਰ ਕੀਤਾ। ਇਸ ਤਰ੍ਹਾਂ ਲੜਾਈਆਂ ਦੇ ਵਿਚ ਬਹੁਤੇ ਸਾਰੇ ਸਿੱਖ ਮਾਰੇ ਜਾ ਚੁੱਕੇ ਨੇ। ਕੇਤਕ ਕਾਇਲ ਗ੍ਰਾਮਣ ਛੋਰੇ ਹੋਏ ਬ੍ਰਿਣਿਆ ਮੈਂ ਤੁਮ ਓਰੇ, ਕਈ ਕਾਇਲ ਹੋ ਗਏ ਨੇ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਹੀ ਛੱਡਿਆ ਗਿਆ ਹੈ। ਇਸ ਤਰੀਕੇ ਦੇ ਨਾਲ ਜਿਹੜੇ ਬਚਦੇ ਹਾਂ ਉਹੀ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਦੇ ਹਾਂ। ਸਿੱਖਾਂ ਦਾ ਕਹਿਣ ਤੋਂ ਭਾਵ ਹੈ ਕਿ ਸੰਗਤ ਤੇ ਬਹੁਤੀ ਚੱਲਦੀ ਹੈ, ਰਸਤੇ ਦੇ ਵਿੱਚ ਲੜਾਈ ਹੋ ਜਾਂਦੀ ਹੈ, ਜਿਸ ਲੜਾਈ ਦੇ ਵਿੱਚ ਬਹੁਤੇ ਸ਼ਹੀਦ ਹੋ ਜਾਂਦੇ ਨੇ, ਮਰ ਜਾਂਦੇ ਨੇ, ਕਈ ਜ਼ਖਮੀ ਹੋ ਜਾਂਦੇ ਨੇ। ਜਿਹੜੇ ਬਾਕੀ ਬਚਦੇ ਨੇ ਉਹੀ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਦੇ ਨੇ। ਉਹਨਾਂ ਦੇ ਵਿੱਚੋਂ ਇਹ ਪੱਛਮ ਦੇ ਵਾਸੀ ਸਿੱਖ ਕਹਿੰਦੇ ਨੇ ਅਸੀਂ ਵੀ ਸ਼ਾਮਲ। ਕਿਸੂ ਨਾ ਜਾਣ ਹਮ ਪਰਦੇਸੀ, ਹਿੰਦ ਤੁਰ ਕਰ ਪਵਦੇ ਵਸ਼ੇਸ਼ੀ। ਕਹਿੰਦੇ ਨੇ ਸੱਚੇ ਪਾਤਸ਼ਾਹ ਅਸੀਂ ਤੇ ਪਰਦੇਸੀ ਹਾਂ, ਭਾਵ ਕੇ ਦੂਰ ਤੋਂ ਆਉਣ ਵਾਲੇ ਹਾਂ, ਕਿਸੇ ਨੂੰ ਜਾਣਦੇ ਤੱਕ ਵੀ ਨਹੀਂ। ਹਿੰਦੂ ਤੇ ਤੁਰਕ ਵੈਰੀ ਬੜੇ ਵੱਧ ਗਏ ਨੇ। ਤੁਮ ਸਿੱਖਣ ਕੇ ਹੋ ਸੁਆਮੀ, ਜਾਣਤ ਸਭ ਕੀ ਅੰਤਰ ਜਾਮੀ। ਫੇਰ ਕਹਿੰਦੇ ਨੇ ਸਿੱਖ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਸਾਰਿਆਂ ਸਿੱਖਾਂ ਦੇ ਸੁਆਮੀ ਹੋ, ਤੁਸੀਂ ਤੇ ਸਾਰਿਆਂ ਦੇ ਮਾਲਕ ਹੋ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਅੰਤਰ ਜਾਮੀ ਹੋ, ਸਾਰਾ ਕੁਝ ਜਾਣਦੇ ਹੋ, ਅਸੀਂ ਬਹੁਤਾ ਜ਼ਿਆਦਾ ਕੀ ਬਿਆਨ ਕਰੀਏ। ਰੱਛਾ ਕਰੋ ਆਪ ਦੇ ਹਾਥ, ਤੁਮ ਅਲਾਂਬਿਅਕ ਸਿੱਖਣ ਸਾਥ। ਕਹਿੰਦੇ ਨੇ ਹੇ ਸੱਚੇ ਪਾਤਸ਼ਾਹ ਜੀ, ਹੱਥ ਦੇ ਕੇ ਆਪਣੇ ਸਿੱਖਾਂ ਦੀ ਤੁਸੀਂ ਹਮੇਸ਼ਾ ਰੱਖਿਆ ਕਰੋ, ਤੁਸੀਂ ਇੱਕੋ ਇੱਕ ਮਾਤਰ ਆਸਰੇ ਹੋ ਸਿੱਖਾਂ ਦੇ। ਬਾਣੋ ਸਹਾਇਕ ਤੋ ਇਹ ਰਹੇ, ਆਪਣੇ ਅਪਾਵ ਨ ਕੋ ਲਹਿ। ਅਰਜਾਂ ਕਰਦੇ ਨੇ ਕਿ ਸੱਚੇ ਪਾਤਸ਼ਾਹ, ਜੇਕਰ ਤੁਸੀਂ ਸਿੱਖਾਂ ਦੀ ਸਹਾਇਤਾ ਕਰੋਗੇ, ਇਹਨਾਂ ਦੇ ਰੱਖਕ ਬਣੋਗੇ, ਤਾਂ ਹੀ ਤੁਹਾਡੇ ਸਿੱਖ ਬਰਕਰਾਰ ਰਹਿ ਸਕਦੇ ਨੇ। ਹੋਰ ਕੋਈ ਯਤਨ ਨਹੀਂ ਹੈ, ਹੋਰ ਕੋਈ ਉਪਾਅ ਨਹੀਂ ਹੈ। ਇਸੇ ਤਰ੍ਹਾਂ ਜੇਕਰ ਬਹੁਤਾ ਲੰਮਾ ਸਮਾਂ ਚੱਲਦਾ ਰਿਹਾ ਤੇ ਹੌਲੀ ਹੌਲੀ ਸਾਰੇ ਹੀ ਸਿੱਖ ਹੋ ਸਕਦਾ ਹੈ ਕਿ ਮਾਰੇ ਜਾਣ। ਸਿੱਖਿਆਣ ਕੋ ਦੁੱਖ ਸੁਣ ਕਰ ਨਾਥ, ਚਿਤ ਮੈਂ ਚਿਤ ਮੈਂ ਚਿੰਤਾ ਸਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਸਿੱਖਾਂ ਦਾ ਦੁੱਖ ਸੁਣਿਆ ਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਹੀ ਜ਼ਿਆਦਾ ਚਿੰਤਾ ਲੱਗੀ। ਦੁਆ ਕਟਕਾ ਲਗ ਧਾਰੀ ਮਾਨ, ਭਰੀ ਸਭਾ ਨਹੀਂ ਬੋਲਿਓ ਕੌਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੁੱਪ ਨੂੰ ਧਾਰਨ ਕੀਤਾ। ਕਵੀ ਜੀ ਲਿਖਦੇ ਨੇ ਕਿ ਦੋ ਘੜੀਆਂ ਤੱਕ ਨਾ ਤੇ ਸਤਿਗੁਰਾਂ ਨੇ ਕੋਈ ਬਚਨ ਕੀਤਾ ਤੇ ਨਾ ਹੀ ਸੰਗਤ ਦੇ ਵਿੱਚੋਂ ਕੋਈ ਬੋਲਿਆ। ਪੌਣ ਪ੍ਰੀਆਂ ਕਪਰ ਪੌਡੇ ਦਿਆਲ, ਸਿੱਖਿਆਣ ਰੱਛਾ ਚਿਤੈ ਬਿਸਾਲ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚੋਂ ਉੱਠ ਗਏ ਨੇ, ਆਪਣੀ ਬਿਰਾਜਣ ਵਾਲੀ ਜਗ੍ਹਾ ਤੇ ਜਾ ਕੇ ਪਲੰਗ ਦੇ ਉੱਤੇ ਲੇਟ ਗਏ ਨੇ। ਸਿੱਖਿਆਣ ਰੱਛਾ ਚਿਤੈ ਬਿਸਾਲ, ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਿੱਤ ਦੇ ਵਿੱਚ ਇਹ ਚਾਹੁੰਦੇ ਨੇ ਕਿ ਮੈਂ ਆਪਣਿਆਂ ਸਿੱਖਾਂ ਸੇਵਕਾਂ ਦੀ ਕਿਸ ਤਰ੍ਹਾਂ ਰੱਖਿਆ ਕਰਾਂ। ਅਜ਼ਮਤ ਕੋ ਬਲ ਕਰਨੋ ਨਾਹੀ, ਇਸ ਬਿਨ ਸਿੱਧ ਕਾਜ ਨਹੀਂ ਆਹੀ। ਹੁਣ ਤਰ੍ਹਾਂ ਤਰ੍ਹਾਂ ਦੇ ਜਿਹੜੇ ਖਿਆਲ ਨੇ ਉਹ ਸਤਿਗੁਰਾਂ ਦੇ ਦਿਮਾਗ ਦੇ ਵਿੱਚ ਦੌੜ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸੋਚਿਆ ਕਿ ਕਰਾਮਾਤ ਦੀ ਵਰਤੋਂ ਕਰੀਏ ਤੇ ਕਰਾਮਾਤ ਦੀ ਵਰਤੋਂ ਦੇ ਨਾਲ ਇਹਨਾਂ ਨੂੰ ਸੁਖੀ ਕਰ ਦਈਏ। ਫਿਰ ਸਤਿਗੁਰਾਂ ਦੇ ਮਨ ਦੇ ਵਿੱਚ ਇਹ ਵੀ ਵਿਚਾਰ ਆਇਆ ਕਿ ਕਰਾਮਾਤ ਨਹੀਂ ਲਾਉਣੀ, ਕਰਾਮਾਤ ਦਾ ਜ਼ੋਰ ਨਹੀਂ ਦਿਖਾਉਣਾ। ਕੋਵਿਦ ਕਰੈ ਵਿਚਾਰਤ ਏਵ, ਪੰਥ ਸ਼ਸਤਰ ਧਰ ਚਹਿ ਗੁਰਦੇਵ। ਭਾਵ ਕੇ ਗੁਰੂ ਦੇਵ ਜੀ, ਸਤਿਗੁਰੂ ਜੀ ਚਾਹੁੰਦੇ ਨੇ ਕਿ ਜਿਹੜਾ ਮੈਂ ਪੰਥ ਸਾਜਣਾ ਹੈ ਉਹ ਹਥਿਆਰ ਧਾਰੀ ਹੋਵੇ। ਕੋਵਿਦ ਕਰੈ ਵਿਚਾਰ ਤੇਵ, ਹੁਣ ਸਤਿਗੁਰੂ ਜੀ ਵਿਚਾਰਦੇ ਨੇ ਕਿ ਕਿਹੜੀ ਵਿਧੀ ਅਪਣਾਈਏ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਸੌਖਾ ਹੋਵੇ।
ਕਰਾਮਾਤ ਬਲ ਬਣ ਨ ਕਰਬੋ, ਸ਼ਸਤਰ ਪਹਾਰਨ ਇੱਛਾ ਧਰਬੋ।
ਸਤਿਗੁਰਾਂ ਨੇ ਬੜੀ ਵਿਚਾਰ ਕੀਤੀ, ਕਰਾਮਾਤ ਵਰਤਨ ਦਾ ਵੀ ਮਨ ਦੇ ਵਿੱਚ ਵਿਚਾਰ ਆਇਆ, ਪਰ ਸਤਿਗੁਰਾਂ ਨੇ ਇਹ ਜਾਣਿਆ ਕਿ ਕਰਾਮਾਤ ਦੀ ਵਰਤੋਂ ਕਰਨੀ ਨਹੀਂ ਚਾਹੀਦੀ, ਕਿਉਂਕਿ ਕਰਾਮਾਤ ਨੂੰ ਕਹਿਰ ਵੀ ਆਖਿਆ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਕਰਾਮਾਤ ਤੇ ਨਹੀਂ ਲਾਉਣੀ, ਸ਼ਸਤਰ ਪ੍ਰਹਾਰਨ ਇੱਛਾ ਧਰਵੋ। ਆਖਰਕਾਰ ਸੋਚ ਵਿਚਾਰ ਤੋਂ ਬਾਅਦ ਸਤਿਗੁਰੂ ਜੀ ਇਸ ਨਤੀਜੇ ਦੇ ਉੱਤੇ ਹੀ ਪਹੁੰਚੇ ਨੇ ਕਿ ਮੈਨੂੰ ਚਾਹੀਦਾ ਕਿ ਆਪਣੇ ਸਾਰਿਆਂ ਸਿੱਖਾਂ ਸੇਵਕਾਂ ਨੂੰ ਹਥਿਆਰਾਂ ਦਾ ਧਾਰਨੀ ਬਣਾਵਾਂ ਤੇ ਹਥਿਆਰਾਂ ਦੇ ਨਾਲ ਹੀ ਵੈਰੀਆਂ ਨੂੰ ਸੋਧਿਆ ਜਾਵੇ।
ਜਿਮ ਸ੍ਰੀ ਰਾਮ ਚੰਦ ਰਣ ਕਰਿਓ ਅਜ਼ਮਤ ਬਿਨ ਸ਼ਸਤਰਾਂ ਸੰਗ ਲਰਿਓ।
ਪੁਰਾਣੇ ਸਮੇਂ ਦੀ ਰਿਥਿਆ ਨੂੰ ਵੀ ਸਤਿਗੁਰਾਂ ਨੇ ਯਾਦ ਕੀਤਾ ਹੈ। ਸੋਚਦੇ ਨੇ ਕਿ ਭਗਵਾਨ ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਹੋਏ ਨੇ, ਜਿਨ੍ਹਾਂ ਨੇ ਵੀ ਰਣ ਲੜਿਆ ਹੈ, ਯੁੱਧ ਲੜਿਆ ਹੈ, ਪਰ ਕਰਾਮਾਤ ਦੀ ਵਰਤੋਂ ਨਹੀਂ ਕੀਤੀ। ਉਹਨਾਂ ਨੇ ਹਥਿਆਰਾਂ ਦੇ ਨਾਲ ਯੁੱਧ ਲੜਿਆ ਤੇ ਰਾਵਣ ਬੈਰੀ ਦਾ ਸੰਹਾਰ ਕੀਤਾ।
ਜਿਮ ਸ੍ਰੀ ਕ੍ਰਿਸ਼ਨ ਲੜੇ ਬਹੁ ਬਾਰੀ ਬਲ ਤਰ ਕੀਨੇ ਛਤਰ ਪ੍ਰਹਾਰੀ।
ਇਸੇ ਹੀ ਤਰੀਕੇ ਦੇ ਨਾਲ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੇ ਵੀ ਬਹੁਤੀਆਂ ਸਾਰੀਆਂ ਲੜਾਈਆਂ ਕੀਤੀਆਂ, ਪਰ ਉਹਨਾਂ ਨੇ ਵੀ ਆਪਣੇ ਹਥਿਆਰਾਂ ਦੇ ਜ਼ੋਰ ਦੇ ਨਾਲ ਹੀ ਪਰਾਕਰਮ ਕੀਤਾ, ਵੈਰੀਆਂ ਨੂੰ ਸ਼ਿਕਸਤ ਦਿੱਤੀ, ਉਹਨਾਂ ਨੇ ਵੀ ਕਰਾਮਾਤ ਦੀ ਵਰਤੋਂ ਨਹੀਂ ਕੀਤੀ।
ਸੋ ਮੇਰੇ ਜਾਦਾ ਰਖਬੇ ਚਾਹਤ ਹੱਥੋਂ ਤੁਰਕ ਰਣ ਹੇਤ ਉਮਾਹਤ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਸੀ ਹੀ ਜਿਹੜੀ ਮਰਯਾਦਾ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਰੱਖਣੀ ਚਾਹੁੰਦੇ ਨੇ।
ਹੱਥੋਂ ਤੁਰਕ ਰਣ ਖੇਤ ਉਮਾਹਤ।
ਸਤਿਗੁਰਾਂ ਦੇ ਮਨ ਦੇ ਵਿੱਚ ਵੀ ਐਸਾ ਉਤਸ਼ਾਹ ਹੈ ਕਿ ਮੈਂ ਰਣ ਭੂਮੀ ਦੇ ਵਿੱਚ ਹੀ ਆਪਣੇ ਵੈਰੀਆਂ ਨੂੰ ਮਾਰਾਂ ਸਿੱਖਾਂ ਦੇ ਸਮੇਤ।
ਬਹੁਤ ਵਿਚਾਰਤ ਪੁਣ ਚਿਤ ਆਈ ਸ਼ਸਤਰਨ ਧਾਰੀ ਚੰਡ ਮਨਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਵਿਚਾਰਨ ਤੋਂ ਬਾਅਦ ਫਿਰ ਸਤਿਗੁਰਾਂ ਦੇ ਚਿੱਤ ਦੇ ਵਿੱਚ ਖਿਆਲ ਆਇਆ ਸ਼ਸਤਰਨ ਧਾਰੀ ਚੰਡ ਮਨਾਈ, ਭਾਵ ਕਿ ਸ਼ਸਤਰ ਧਾਰੀਆਂ ਨੇ ਹਮੇਸ਼ਾ ਚੰਡੀ ਨੂੰ ਹੀ ਮਨਾਇਆ।
ਸੁਪਾਟ ਸ਼ਿਰੋਮਣ ਸ਼ਕਤ ਮਹਾਨੀ ਮਹਾ ਜੋਗ ਮਾਇਆ ਜਗ ਰਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼੍ਰੋਮਣੀ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹ ਮਹਾਨ ਸ਼ਕਤੀ ਯੋਗ ਮਾਇਆ ਦੀ ਆਰਾਧਨਾ ਕਰਦੇ ਨੇ। ਇੱਥੇ ਹੁਣ ਜਿਹੜੀ ਮੁਰਾਦ ਹੈ ਉਹ ਸ਼ਕਤੀ ਤੋਂ ਹੈ। ਮੈਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਬਹੁਤੀ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ, ਮਹਾ ਯੋਗ ਮਾਇਆ ਜਗ ਰਾਨੀ, ਭਾਵ ਕਿ ਜੋ ਪਰਮੇਸ਼ਰ ਦੀ ਆਦਿ ਸ਼ਕਤੀ ਹੈ ਜਿਹੜੀ ਸਾਰੀ ਹੀ ਦੁਨੀਆਂ ਦੀ ਰਾਣੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਉਸ ਨੂੰ ਯਾਦ ਕਰ ਰਹੇ ਹਨ।
ਬਣ ਅਰਾਧਨ ਤਿਸ ਕੋ ਅਬੈ ਰਣ ਕੇ ਕਾਜ ਕਰੈ ਸਿੱਧ ਸਭੈ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਿਚਾਰ ਕੀਤੀ ਹੈ ਕਿ ਐਸੀ ਸ਼ਕਤੀ ਦੀ ਹੀ ਆਰਾਧਨਾ ਕਰਨੀ ਬਣਦੀ ਹੈ ਜਿਹੜੀ ਕਿ ਰਣ ਭੂਮੀ ਦੇ ਵਿੱਚ ਸਾਡੇ ਸਾਰੇ ਕਾਰਜਾਂ ਨੂੰ ਸਿੱਧ ਕਰੇ ਨੇਪਰੇ ਚਾੜੇ।
ਦੁਰਗਾ ਜਿਨ ਕੇ ਭਈ ਸਹਾਏ ਰਣ ਤੈ ਵਿਜੈ ਲਈ ਤਿਨ ਪਾਏ।
ਹੁਣ ਭਾਵੇਂ ਨਾ ਆਵੇ ਦੁਰਗਾ ਦਾ, ਭਾਵੇਂ ਚੰਡੀ ਦਾ, ਭਾਵੇਂ ਕਿਸੇ ਹੋਰ ਵੀ ਦੇਵੀ ਦਾ, ਇੱਥੇ ਆਦਿ ਸ਼ਕਤੀ ਤੋਂ ਹੀ ਭਾਵ ਅਸੀਂ ਸਾਰਿਆਂ ਨੇ ਲੈਣਾ ਹੈ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਜਿਹਦੀ ਵੀ ਸਹਾਇਤਾ ਕਰਦੀ ਹੈ ਯੋਗ ਮਾਇਆ, ਜਿਹਦੀ ਵੀ ਸਹਾਇਤਾ ਕਰਦੀ ਹੈ ਆਦਿ ਸ਼ਕਤੀ, ਰਣ ਤੇ ਵਿਜੈ ਲਈ ਤਿਨ ਪਾਏ, ਉਹੀ ਰਣ ਭੂਮੀ ਦੇ ਵਿੱਚੋਂ ਜਿੱਤ ਦੀ ਪ੍ਰਾਪਤੀ ਕਰਦਾ ਹੈ।
ਹਮਰੇ ਮਾਤ ਪਿਤਾ ਇਹ ਦੋ ਪੁਰਖ ਅਕਾਲ ਚੰਡ ਕਾ ਜੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਵਿਚਾਰ ਕਰ ਰਹੇ ਨੇ ਕਿ ਸਾਡੇ ਮਾਤਾ ਤੇ ਪਿਤਾ ਇਹ ਦੋਵੇਂ ਹੀ ਨੇ, ਪੁਰਖ ਅਕਾਲ ਚੰਡ ਕਾ ਜੋ, ਭਾਵ ਕਿ ਜੋ ਅਕਾਲ ਪੁਰਖ ਹੈ ਉਹ ਸਾਡਾ ਪਿਤਾ ਹੈ ਤੇ ਚੰਡ ਕਾ ਉਹ ਸਾਡੇ ਭਾਵ ਕਿ ਆਦਿ ਸ਼ਕਤੀ ਮਾਤਾ ਹੈ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੀ ਕਲਮ ਦੇ ਨਾਲ ਇਹ ਲਿਖਿਆ ਕਿ ਅਕਾਲ ਪੁਰਖ ਨੇ ਆਖਿਆ ਮੈਂ ਆਪਣਾ ਸੁੱਤ ਤੋਂ ਹੀ ਨਿਵਾਜਾ, ਅਕਾਲ ਪੁਰਖ ਨੇ ਮੈਨੂੰ ਆਪਣਾ ਪੁੱਤਰ ਬਣਾਇਆ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਜੋ ਅਕਾਲ ਪੁਰਖ ਹੈ ਉਹ ਤੇ ਮੇਰਾ ਪਿਤਾ ਹੈ, ਮੈਂ ਉਹਦਾ ਪੁੱਤਰ ਹਾਂ, ਇਸ ਤੋਂ ਇਲਾਵਾ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਹੈ ਉਹ ਮੇਰੀ ਮਾਂ ਹੈ।
ਇਨ ਕੀ ਹਮੋ ਉਪਾਸਨ ਪਾਵੇ ਅਪਰਨ ਤੇ ਕਿਆ ਕਰਮ ਪਾਵੇ।
ਹੁਣ ਸਤਿਗੁਰੂ ਜੀ ਵਿਚਾਰਦੇ ਨੇ ਕਿ ਇਹਨਾਂ ਦੋਵਾਂ ਦੀ ਹੀ ਜਿਹੜੀ ਉਪਾਸਨਾ ਹੈ
ਉਹ ਸਾਨੂੰ ਕਰਨੀ ਬਣਦੀ ਹੈ ਕਿਉਂਕਿ ਹੋਰ ਕਿਸੇ ਦੀ ਉਪਾਸ਼ਨਾ ਦੇ ਨਾਲ ਸਾਨੂੰ ਹੱਥ ਪੱਲੇ ਕੀ ਲੱਗਣਾ।
ਕਰਾਮਾਤ ਜੇ ਜਗ ਬਿਦ ਤਾਵੋ ਇੱਕ ਦਿਨ ਗਣ ਤੁਰ ਕਣ ਬਿਨ ਸਾਵੋ।
ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਕਿ ਜੇਕਰ ਮੈਂ ਕਰਾਮਾਤ ਦੀ ਵਰਤੋਂ ਕਰਾਂ ਤੇ ਮੈਂ ਇੱਕ ਦਿਨ ਦੇ ਵਿੱਚ ਹੀ ਸਾਰੇ ਵੈਰੀਆਂ ਦਾ ਨਾਸ ਕਰ ਸਕਦਾ ਹਾਂ, ਪਰ ਐਸਾ ਕਰਨਾ ਨਹੀਂ, ਕਰਾਮਾਤ ਵਰਤਣੀ ਨਹੀਂ ਹੈ। ਜੇਕਰ ਸਤਿਗੁਰੂ ਜੀ ਕਹਿੰਦੇ ਨੇ ਕਿ ਕਰਾਮਾਤ ਦਾ ਜ਼ੋਰ ਲਾਵਾਂ, ਇੱਕ ਦਿਨ ਗਣ ਤੁਰਕਣ ਬਿਨਸਾਵੋ, ਇੱਕੋ ਦਿਨ ਹੀ ਸਾਰਿਆਂ ਤੁਰਕਾਂ ਵੈਰੀਆਂ ਦਾ ਨਾਸ ਕਰ ਦਿਆਂ।
ਹਿੰਦੂ ਜਬਰ ਜ਼ੇਰ ਕਰ ਲਿਓ ਸਕਲ ਰਾਜ ਸਿੱਖਣ ਕੋ ਦੇਊ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਵਿਚਾਰਿਆ ਕਿ ਜਰਵਾਣੇ ਹਿੰਦੂਆਂ ਨੂੰ ਅਧੀਨ ਕਰ ਲਵਾਂਗਾ ਤੇ ਸਾਰੇ ਦਾ ਸਾਰਾ ਜਿਹੜਾ ਰਾਜ ਹੈ ਉਹ ਮੈਂ ਆਪਣੇ ਸਿੱਖਾਂ ਨੂੰ ਪ੍ਰਦਾਨ ਕਰਾਂਗਾ।
ਅਜ਼ਮਤ ਬਿਦਤ ਬ੍ਰਤ ਹੋਏ ਨਾਸ ਜਾਂ ਤੇ ਨਾਹਿਨ ਬਣੇ ਪਰ ਕਾਸ਼।
ਪਰ ਸਤਿਗੁਰੂ ਜੀ ਵਿਚਾਰਦੇ ਨੇ ਕਿ ਅਸੀਂ ਇਸ ਤਰ੍ਹਾਂ ਦਾ ਨਿਯਮ ਧਾਰਨ ਕੀਤਾ ਹੋਇਆ ਕਿ ਕਰਾਮਾਤ ਨਹੀਂ ਵਰਤਣੀ, ਇਸ ਕਰਕੇ ਜੇਕਰ ਕਰਾਮਾਤ ਦੀ ਵਰਤੋਂ ਕਰਾਂਗੇ ਤੇ ਸਾਡਾ ਇਹ ਨਿਯਮ ਟੁੱਟੇਗਾ।
ਜਗ ਕਾਰਨ ਤਾਰਨ ਜਗ ਮਾਤਾ ਸੰਤ ਸਹਾਇ ਸਦਾ ਸੁਖ ਦਾਤਾ।
ਜੋ ਜਗ ਦਾ ਕਾਰਨ ਹੈ, ਤਾਰਨ ਵਾਲੀ ਹੈ ਜਗ ਤੋਂ, ਉਹ ਜੋ ਆਦਿ ਸ਼ਕਤੀ ਹੈ ਉਹ ਸੰਤਾਂ ਦੀ ਸਹਾਇਕ ਬਣੇਗੀ ਤੇ ਸੁਖਾਂ ਦਾ ਦਾਨ ਸਾਰਿਆਂ ਨੂੰ ਦੇਵੇਗੀ ਜੇਕਰ ਅਸੀਂ ਉਸ ਨੂੰ ਪ੍ਰਗਟ ਕਰਾਂਗੇ।
ਖੜਗ ਜੋਦ ਜਗ ਮੈਂ ਬਿਦ ਤਾਵੋ ਸਣੇ ਸਣੇ ਕਰ ਸਭਨ ਖਪਾਵੋ।
ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰ ਕਰਦੇ ਨੇ ਕਿ ਖੜਗ ਦਾ ਜਿਹੜਾ ਯੁੱਧ ਹੈ, ਭਾਵ ਕੇ ਤਲਵਾਰ ਦਾ ਜਿਹੜਾ ਯੁੱਧ ਹੈ, ਉਹੀ ਜਗ ਦੇ ਵਿੱਚ ਪ੍ਰਗਟ ਕਰਾਂਗਾ। ਹੌਲੀ ਹੌਲੀ ਮੈਂ ਆਪਣੇ ਸਾਰੇ ਵੈਰੀਆਂ ਦਾ ਖਾਤਮਾ ਕਰ ਦਿਆਂਗਾ।
ਇਮ ਛਤਰੀ ਤ੍ਰਮ ਹੋਏ ਪ੍ਰਕਾਸ਼ ਸਭ ਦੁਰ ਬੋਧ ਮਲੇਸ਼ ਬਿਨਾਸ਼।
ਸਤਿਗੁਰੂ ਜੀ ਵਿਚਾਰਦੇ ਨੇ ਇਸ ਤਰੀਕੇ ਦੇ ਨਾਲ ਛਤਰੀ ਧਰਮ ਦਾ ਬਹੁਤ ਜ਼ਿਆਦਾ ਪ੍ਰਕਾਸ਼ ਹੋਵੇਗਾ, ਹੌਲੀ ਹੌਲੀ ਸਾਰੇ ਦੇ ਸਾਰੇ ਦੁਰਬੁੱਧੀ ਖੋਟੀ ਬੁੱਧੀ ਵਾਲੇ ਮਲੇਸ਼ ਖਤਮ ਹੋ ਜਾਣਗੇ।
ਇਮ ਵਿਚਾਰ ਕਰ ਵਟ ਲੇ ਉਠੇ ਸਿੱਖਿਆਣ ਸੋ ਬੋਲੇ ਔਰ ਤੁਠੇ।
ਹੁਣ ਸਤਿਗੁਰੂ ਜੀ ਪਲੰਗ ਦੇ ਉੱਤੇ ਲੰਮੇ ਪਏ ਪਏ ਹੀ ਇਸ ਤਰ੍ਹਾਂ ਦੀ ਵਿਚਾਰ ਕਰ ਰਹੇ ਸਨ। ਕਵੀ ਜੀ ਲਿਖਦੇ ਨੇ ਇਮ ਵਿਚਾਰ ਕਰਵਟ ਲੈ ਉਠੇ। ਇਸ ਤਰ੍ਹਾਂ ਦੀ ਵਿਚਾਰ ਕਰਨ ਤੋਂ ਬਾਅਦ ਸਤਿਗੁਰਾਂ ਨੇ ਇੱਕ ਕਰਵਟ ਲਈ ਹੈ, ਇੱਕ ਪਾਸਾ ਬਦਲਿਆ ਤੇ ਫਿਰ ਸਤਿਗੁਰੂ ਜੀ ਉੱਠ ਕੇ ਜਿੱਥੇ ਬਹੁਤੀ ਸੰਗਤ ਬੈਠੀ ਸੀ ਉੱਥੇ ਬਾਹਰ ਆ ਗਏ ਨੇ।
ਸਿੱਖਣ ਸੋ ਬੋਲੇ ਔਰ ਤੁੱਠੇ,
ਤੁੱਟ ਕੇ ਭਾਵ ਕੇ ਮਿਹਰਬਾਨ ਹੋ ਕੇ ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ।
ਤੁਮਰੇ ਜਗ ਮਾਤ ਮਨਾਵੋ ਪੂਜ ਮਹਾਕਾਲੀ ਮੈਂ ਬਿਦ ਤਾਵੋ।
ਸਾਰਿਆਂ ਸਿੱਖਾਂ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੇ ਹਿੱਤ ਦੇ ਵਾਸਤੇ ਮੈਂ ਜਗਤ ਦੀ ਜਿਹੜੀ ਮਾਤਾ ਹੈ, ਜੋ ਆਦਿ ਸ਼ਕਤੀ ਹੈ, ਉਸ ਨੂੰ ਮਨਾਵਾਂਗਾ, ਉਹਦੀ ਪੂਜਾ ਕਰਾਂਗਾ ਤੇ ਪੂਜਾ ਕਰਕੇ ਐਸੇ ਕਲਯੁਗ ਦੇ ਸਮੇਂ ਦੇ ਵਿੱਚ ਮੈਂ ਪ੍ਰਗਟ ਕਰਾਂਗਾ।
ਰਣ ਕਰਤੇ ਨਿਤ ਬਣ ਸਹਾਈ ਸ਼ਸਤਰਨ ਸਗਰੇ ਦੇਹ ਖਪਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਆਦਿ ਸ਼ਕਤੀ ਪ੍ਰਗਟ ਹੋਵੇਗੀ ਤੇ ਫਿਰ ਮੈਂ ਉਸ ਤੋਂ ਵਰਦਾਨ ਮੰਗਾਂਗਾ ਕਿ ਜਦੋਂ ਵੀ ਅਸੀਂ ਰਣ ਲੜੀਏ, ਜਦੋਂ ਵੀ ਅਸੀਂ ਯੁੱਧ ਕਰੀਏ ਤੇ ਤੁਸੀਂ ਸਾਡੀ ਸਹਾਇਤਾ ਕਰਿਓ। ਕਹਿੰਦਾ ਹੈ ਕਿ ਉਹ ਵਰਦਾਨ ਦੇਵੇਗੀ, ਸਹਾਇਤਾ ਜ਼ਰੂਰ ਕਰੇਗੀ ਤੇ ਵੈਰੀਆਂ ਨੂੰ ਅਸੀਂ ਰਣ ਭੂਮੀ ਦੇ ਵਿੱਚ ਖਪਾ ਦਿਆ ਕਰਾਂਗੇ।
ਇਤੇ ਆਦਿਕ ਕਹਿ ਧੀਰਜ ਦੀਨਾ ਸਿੱਖਿਆਣ ਕੋ ਮਨ ਆਨੰਦ ਪੀਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸਿੱਖਾਂ ਨੂੰ ਬਹੁਤਾ ਜ਼ਿਆਦਾ ਧੀਰਜ ਦਿੱਤਾ ਹੈ। ਸਿੱਖਾਂ ਦੇ ਮਨ ਦੇ ਵਿੱਚ ਬੜਾ ਆਨੰਦ ਆਇਆ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ।
ਆਪ ਪੂਜ ਬੇ ਉਦਮ ਕੀਨਾ ਸਿਰ ਕਲਗੀ ਤਰ ਗੁਰੂ ਪਰ ਬਿਨਾ।
ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਜਾ ਕਰਨ ਦੇ ਉਦਮ ਨੂੰ ਧਾਰਨ ਕੀਤਾ ਹੈ। ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਪ੍ਰਵੀਨ ਨੇ, ਬੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਚਿਤਵਤ ਬਿਦ ਤਨ ਚੰਡ ਕਾ ਸਿਰ ਸਤਿਗੁਰ ਮਹਾਰਾਜ ਸੁਪਤ ਜਥਾ ਸੁਖ ਨਿਸ ਦਿਖੈ ਬੜੇ ਗਰੀਬ ਨਿਵਾਜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹਮੇਸ਼ਾ ਸਤਿਗੁਰਾਂ ਦੇ ਮਨ ਦੇ ਵਿਚ ਦੇਵੀ ਨੂੰ ਪ੍ਰਗਟ ਕਰਨ ਦੀ ਚਿਤਵਨਾ ਲੱਗੀ ਰਹਿੰਦੀ ਹੈ। ਸੁਪਤ ਜਥਾ ਸੁਖ ਨਿਸਾ ਦਿਖੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਗਰੀਬ ਨਿਵਾਜ ਨੇ ਉਹ ਸੁਖ ਦੇ ਨਾਲ ਰਾਤ ਦੇ ਵੇਲੇ ਬਿਰਾਜੇ।
ਉਠੇ ਅੰਤ ਤੇਜ ਤੇ ਰੂਪ ਖੁੱਲੇ ਅੰਤ ਪਲਕ ਲੋਚਨ ਅਨੂਪ।
ਭਾਵ ਕੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇਜ ਦਾ ਹੀ ਜਿਹੜੇ ਰੂਪ ਨੇ ਸਤਿਗੁਰੂ ਜੀ ਉਹ ਫਿਰ ਜਾਗੇ ਨੇ। ਸਤਿਗੁਰਾਂ ਦੇ ਜਿਹੜੇ ਨੇਤਰ ਨੇ ਜਿਹੜੇ ਕਿ ਕਮਲ ਦੀਆਂ ਪੰਖੜੀਆਂ ਦੀ ਤਰ੍ਹਾਂ ਨੇ ਉਹ ਖੁੱਲੇ।
ਪੜੇ ਅੰਤ ਸ਼ਬਦ ਚੋਰ ਜੋਰ ਤੁਣ ਰਾਗ ਸੁਮਧਰ ਮਿਰਦੰਗ ਕੋਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਜ਼ੋਰ ਜ਼ੋਰ ਦੇ ਨਾਲ ਉੱਚੀ ਆਵਾਜ਼ ਦੇ ਨਾਲ ਸ਼ਬਦ ਪੜੇ ਜਾ ਰਹੇ ਸਨ। ਧੁਨ ਰਾਗ ਸੁਮਧਰ ਮਿਰਦੰਗ ਕੋਰ, ਸਾਜਾਂ ਵਿੱਚੋਂ ਬੋਲ ਵੱਜਦੇ ਹਨ। ਇਸ ਤੋਂ ਇਲਾਵਾ ਮਿਰਦੰਗ ਬਹੁਤ ਜ਼ੋਰ ਦੇ ਨਾਲ ਖੜਕਦੀ।
ਚਰਣੰਤ ਤਾਰ ਬਾਜੰਤ ਬੈਨ ਗਾਵੰਤ ਗਿਆਨ ਦਾ ਗੁਰਨ ਬੈਨ।
ਭਾਵ ਕੇ ਬਹੁਤ ਜ਼ਿਆਦਾ ਸਾਜਾਂ ਦੇ ਵਿੱਚੋਂ ਚਰਣਾਹਟ ਨਿਕਲਦੀ ਹੈ। ਗਾਵੰਤ ਗਿਆਨ ਦਾ ਗੁਰਨ ਬੈਨ, ਭਾਵ ਕੇ ਜਿਹੜੇ ਸਤਿਗੁਰਾਂ ਦੇ ਗਵਈਏ ਨੇ, ਜਿਹੜੇ ਰਾਗੀ ਨੇ, ਉਹ ਮਦਰ ਤੇ ਗਿਆਨਮਈ ਗੁਰਬਾਣੀ ਦਾ ਕੀਰਤਨ ਕਰਦੇ ਨੇ।
ਤਾਰੇ ਅੰਤਰ ਦੈ ਜਿਨ ਕੋ ਵਿਚਾਰ ਨਸ਼ਟੰਤ ਕਾਮ ਯਾਦਕ ਵਿਕਾਰ।
ਭਾਵ ਕੇ ਜਿਨ੍ਹਾਂ ਨੂੰ ਸੁਣ ਕੇ ਤੇ ਜਿਸ ਗੁਰਬਾਣੀ ਦੀ ਵਿਚਾਰ ਕਰਕੇ ਜਿਹੜੇ ਕਾਮ ਆਦਿਕ ਵਿਕਾਰ ਨੇ ਉਹ ਦੂਰ ਹੁੰਦੇ ਨੇ।
ਚਣਅੰਤ ਡੰਕ ਨੌਬਤ ਬਜੰਤ ਤਰਸਯੰਤ ਸ਼ਤਰੂ ਸ਼੍ਰੋਣੇ ਸੁਨੰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੰਕੇ ਪੈ ਕੇ ਤੌਂਸੇ ਵੱਜ ਰਹੇ ਹਨ, ਜਿਨ੍ਹਾਂ ਨੂੰ ਸੁਣ ਕੇ ਵੈਰੀ ਕੰਨੀ ਸੁਣ ਕੇ ਬਹੁਤ ਹੀ ਜ਼ਿਆਦਾ ਡਰਦੇ ਨੇ।
ਬੋਲਤ ਨਕੀਬ ਸਤਿਗੁਰ ਪ੍ਰਤਾਪ ਜਹ ਕਹਾ ਹੋਤ ਕਰਤਾਰ ਜਾਪ।
ਜਿਹੜੇ ਨਕੀਬ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤੇ ਸਾਰੇ ਪ੍ਰਤਾਪ ਦਾ ਵਰਣਨ ਕਰਦੇ ਨੇ, ਜਿੱਥੇ ਕਿੱਥੇ ਕਰਤਾਰ ਦਾ ਭਾਵ ਕੇ ਪਰਮੇਸ਼ਰ ਦਾ ਜਾਪ ਹੀ ਹੋ ਰਿਹਾ।
ਡੰਕੇ ਰਣੰਕ ਖੜਕੈ ਘੜਿਆਲ ਦਰ ਪੜੈ ਪਾਠ ਕੀਰਤ ਵਿਸਾਲ।
ਡੰਕੇ ਵੱਜਦੇ ਨੇ, ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਘੜਿਆਲ ਖੜਕਦੇ ਨੇ। ਇਸ ਤਰੀਕੇ ਦੇ ਨਾਲ ਦਰ ਦੇ ਉੱਤੇ ਜਿਹੜੇ ਪਾਠ ਨੇ ਉਹ ਬਹੁਤ ਕੀਰਤੀ ਦਾ ਗਾਣ ਕਰਦੇ ਨੇ।
ਬਜੰਤ ਸੰਖ ਤੁਰਰੀ ਅਨੇਕ ਸੁਣ ਉਠਤ ਸਿੱਖ ਧਾਰਤ ਵਿਵੇਕ।
ਕਵੀ ਜੀ ਲਿਖਦੇ ਨੇ ਕਿ ਬੜੀਆਂ ਤੂਤੀਆਂ ਤੇ ਸੰਖ ਵੀ ਅਨੇਕਾਂ ਪ੍ਰਕਾਰ ਦੇ ਵੱਜਦੇ ਨੇ, ਜਿਨ੍ਹਾਂ ਨੂੰ ਸੁਣ ਕੇ ਮਾਨੋ ਕੇ ਵਿਵੇਕ ਵਾਲੇ ਜਿਹੜੇ ਧਾਰਨੀ ਗੁਰੂ ਦੇ ਸਿੱਖ ਨੇ ਉਹ ਹੁਸ਼ਿਆਰ ਹੋ ਜਾਂਦੇ ਨੇ।
ਪੌਸ਼ਿਸ਼ ਨਵੀਨ ਪਹਿਰੇ ਪ੍ਰਭਾਤ ਪੁਣ ਅਲੰਕਾਰ ਸ਼ੋਭਤ ਗਾਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪ੍ਰਭਾਤ ਹੋਈ, ਜਦੋਂ ਪਾਉ ਫਟਾਲਾ ਹੋਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਵਾਂ ਚੋਲਾ ਪਹਿਨਿਆ ਹੈ, ਪੁਣ ਅਲੰਕਾਰ ਸ਼ੋਭਤ ਗਾਤ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਗਹਿਣੇ ਨੇ ਉਹ ਵੀ ਸਰੀਰ ਦੇ ਉੱਤੇ ਧਾਰਨ ਕੀਤੇ।
ਦਿਨ ਚਾਰਿਓ ਸਿੰਘਾਸਣ ਪਰ ਥਿਰੰਤ ਜੁਤ ਸ਼ਸਤਰ ਵਸਤਰ ਅਤਿਸ਼ੈ ਸੁਵੰਤ।
ਜਦੋਂ ਦਿਨ ਦਾ ਚੜਾਅ ਹੋਇਆ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਸਾਰੇ ਸਿੰਘਾਸਣ ਦੇ ਉੱਤੇ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਬੈਠ ਗਏ ਨੇ।
ਜੁਤ ਸ਼ਸਤਰ ਵਸਤਰ ਅਤਿਸ਼ੈ ਸੁਵੰਤ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਕੱਪੜਿਆਂ ਨੂੰ ਪਹਿਨਿਆ ਹੋਇਆ, ਬਹੁਤੇ ਸੁੰਦਰ ਗਹਿਣਿਆਂ ਨੂੰ ਧਾਰਨ ਕੀਤਾ ਹੋਇਆ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸ਼ਸਤਰ ਭਾਵ ਕੇ ਜਿਹੜੇ ਹਥਿਆਰ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਹੋਏ ਨੇ ਉਹਨਾਂ ਦੀ ਵੀ ਸ਼ੋਭਾ ਬਹੁਤ ਜ਼ਿਆਦਾ ਵੱਡੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਦਰਸ਼ਨ ਦੇਣ ਦੇ ਵਾਸਤੇ ਪਹੁੰਚੇ ਨੇ। ਸੋ ਸਾਧ ਸੰਗਤ ਜੀ, ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਅਗਲੀ ਵਾਰਤਾ ਵਾਪਰੇਗੀ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ, ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ, ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦਿਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।